ਹਰ ਨਾਮ ਹਰੀ ਜੋ ਨਾਮ ਪਤੀ ਹੈ ਜਿਨ੍ਹਾਂ ਨੂੰ ਵਾਹਿਗੁਰੂ ਨੇ ਆਪਣੇ ਕੰਠ ਨਾਲ ਲਾ ਲਿਆ ਹੈ ਕਿਸੇ ਕਿਸੇ ਨੂੰ ਲਾਉਂਦੇ ਨੇ ਤਾਂ ਜਿਹੜਾ ਉਹਨਾਂ ਦੇ ਅਸੂਲਾਂ ਤੇ ਚੱਲਦਾ ਹੈ ਪਿਆਰ ਕਰਦਾ ਹੈ ਸਾਰਿਆਂ ਨੂੰ ਵਾਹਿਗੁਰੂ ਆਪਣੇ ਕੰਠ ਨਾਲ ਨਹੀਂ ਲਾਉਂਦੇ ਹੈ ਕਿਸੇ ਕਿਸੇ ਨੂੰ ਕੰਠ ਨਾਲ ਲਾਉਂਦੇ ਨੇ ਸੋ ਜਿਨ੍ਹਾਂ ਜਿਨ੍ਹਾਂ ਨੂੰ ਵਾਹਿਗੁਰੂ ਜੀ ਨੇ ਆਪਣੇ ਕੰਠ ਨਾਲ ਲਾਇਆ ਪਿਆਰ ਨਾਲ ਕਿਤੇ ਆਪਾਂ ਵੀ ਇੱਛਾ ਕਰੀਏ ਹਾਂ ਤੁਮਰੀ ਕਰੋ ਨਿਤ ਆਸ ਪ੍ਰਭ ਮੋਹੇ ਕਬ ਗੱਲ ਲਾਮ ਹੈਂਗੇ ਕਦੇ ਆਪਣੀ ਆਸ ਬਣੀ ਇਹ ਨਹੀਂ ਬਣੀ ਦੋ ਚਾਰ ਜਾਣੇ ਤਾਂ ਚਲੋ ਹੁੰਦੀ ਆ ਉਹਨੇ ਤਾਂ ਆਪਾਂ ਗੱਲ ਹੀ ਛੱਡ ਲੈਂਦੇ ਹਾਂ ਬਾਕੀ ਜਿਹੜੇ ਆਪਾਂ ਬੈਠੇ ਹਾਂ ਆਪਣੀ ਕਦੇ ਆਸ ਬਣੀ ਹੈ ਕਿ ਅਕਾਲ ਪੁਰਖ ਵਾਹਿਗੁਰੂ ਮੈਨੂੰ ਆਪਣੇ ਗਲ ਨਾਲ ਲਾ ਲੈਣ ਪਤਾ ਕਿੰਨਾ ਫਾਇਦਾ ਹੁੰਦਾ ਜੇ ਇੱਕ ਵਾਰ ਗਲ ਨਾਲ ਲਾ ਲਿਆ ਬਸ ਜਨਮਾਂ ਜਨਮਾਂਤਰਾਂ ਦੇ ਦੁੱਖ ਮਿਟ ਗਏ ਜਨਮ ਜਨਮ ਮਿਟ ਗਏ ਜਨਮ ਮਰਨ ਮਿਟ ਗਏ ਆਨੰਦ ਬਣ ਗਿਆ ਕਿਸੇ ਹੋਰ ਚੀਜ਼ ਦੀ ਲੋੜ ਨਹੀਂ ਹੈ ਜਦੋਂ ਆਪਣੇ ਗਲ ਨਾਲ ਲਾ ਲੈਂਦੇ ਨੇ ਤਾਂ ਕਿਸੇ ਹੋਰ ਚੀਜ਼ ਦੀ ਜ਼ਰੂਰਤ ਹੀ ਨਹੀਂ ਰਹਿੰਦੀ ਮਹਾਰਾਜ ਕਹਿੰਦੇ ਫਿਰ ਇੱਕ ਛੋਟੀ ਜਿਹੀ ਚੀਜ਼ ਕੀ ਹੁੰਦੀ ਹੈ ਤੁਖਾਰ ਤੁਖਾਰ ਕੱਕਰ ਜਿਹੜਾ ਬਰਫ ਪਾਲਾ ਬਹੁਤ ਜ਼ਿਆਦਾ ਠੰਡ ਜਿਹੜੀ ਹੈ ਨਾ ਵਿਆਪੇ ਰੱਬ ਦੇ ਪਿਆਰਿਆਂ ਨੂੰ ਬਰਫ ਵਿਆਪਦੀ ਹੀ ਨਹੀਂ ਹੈ ਹੁਣ ਜਿਹੜੇ ਸ੍ਰੀ ਹੇਮਕੁੰਡ ਸਾਹਿਬ ਬੈਠੇ ਨੇ ਪਰਲੇ ਪਾਸੇ ਜਿੱਥੇ ਆਪਾਂ ਜਾ ਨਹੀਂ ਸਕਦੇ ਸਾਰੇ ਜਾਣੇ ਉੱਥੇ ਅੱਜ ਤੱਕ ਕੋਈ ਗਿਆ ਹੀ ਨਹੀਂ ਹੈ ਉਹ ਸਾਰੇ ਉੱਥੇ ਬੈਠੇ ਨੇ ਬਰਫ ਦੇ ਵਿੱਚ ਗੁਫਾਵਾਂ ਦੇ ਅੰਦਰ ਸਮਾਧੀਆਂ ਲੱਗੀਆਂ ਹੋਈਆਂ ਨੇ ਔਰ ਸਰੀਰ ਤੇ ਕੋਈ ਕੱਪੜਾ ਨਹੀਂ ਉਹ ਵੀ ਤਾਂ ਬਰਫ ਵਿੱਚ ਬੈਠੇ ਹੀ ਨੇ ਉਹਨਾਂ ਜਿਹਨਾਂ ਨਾਮ ਜਪਣ ਵਾਲੇ ਬੈਠੇ ਨੇ ਇਹ ਨਹੀਂ ਕਿ ਹੁਣ ਦੇ ਬੈਠੇ ਨੇ ਕਈ ਤਾਂ ਬੜੇ ਪੁਰਾਣੇ ਬੈਠੇ ਨੇ ਉੱਥੇ ਹਲੇ ਤੱਕ ਕਿਉਂ ਜਿਨ੍ਹਾਂ ਨੇ ਅੱਗੇ ਆਉਣਾ ਦੁਨੀਆਂ ਨੂੰ ਸੰਭਾਲਣਾ ਹੁਣ ਫੇਰ ਦੁਬਾਰਾ ਹਲੇ ਉਹ ਵੀ ਉੱਥੇ ਹੀ ਬੈਠੇ ਨੇ ਸਮਾਧੀਆਂ ਲਾ ਕੇ ਬੈਠੇ ਨੇ ਕੋਈ ਸਤਯੁਗ ਦਾ ਬੈਠਾ ਕੋਈ ਤ੍ਰੇਤੇ ਤੋਂ ਸਮਾਧੀ ਲਾ ਕੇ ਬੈਠਾ ਕੋਈ ਦੁਆਪਰ ਤੋਂ ਬੈਠਾ ਜਿਵੇਂ ਜਿਵੇਂ ਉਹਨਾਂ ਦੀਆਂ ਸੇਵਾਵਾਂ ਲੱਗਣੀਆਂ ਨੇ ਫਿਰ ਉਹਨਾਂ ਨੇ ਆਉਣਾ ਸੰਸਾਰ ਅੰਦਰ ਸੰਭਾਲਣਾ ਹੁੰਦਾ ਜਦੋਂ ਮਰਿਆਦਾਵਾਂ ਟੁੱਟ ਜਾਂਦੀਆਂ ਨੇ ਜਦੋਂ ਆਪਣੇ ਬਸ ਵਿੱਚ ਨਹੀਂ ਰਹਿੰਦਾ ਕੁਛ ਕ੍ਰਿਸ਼ਨ ਜੀ ਨੇ ਕਿਹਾ ਸੀ ਜਦੋਂ ਜਦੋਂ ਧਰਮ ਤੋਂ ਲੋਕ ਗੁਲਾਮੀ ਕਰਦੇ ਨੇ ਮਰਿਆਦਾਵਾਂ ਟੁੱਟ ਜਾਂਦੀਆਂ ਨੇ ਤਾਂ ਫਿਰ ਅਸੀਂ ਆਉਂਦੇ ਹਾਂ ਪਾਪ ਪਰਮਾਤਮਾ ਨੇ ਹੀ ਵਚਨ ਕੀਤਾ ਹੈ ਸੋ ਮਹਾਰਾਜ ਕਹਿੰਦੇ ਜਦੋਂ ਜਦੋਂ ਸੰਸਾਰ ਦੇ ਅੰਦਰ ਧਰਮ ਤੋਂ ਲੋਕ ਨਫ਼ਰਤ ਕਰਦੇ ਨੇ ਧਰਮ ਦੀਆਂ ਮਰਿਆਦਾਵਾਂ ਟੁੱਟ ਜਾਂਦੀਆਂ ਨੇ ਜਦੋਂ ਮਨੁੱਖ ਦੇ ਬਸ ਵਿੱਚ ਨਹੀਂ ਰਹਿੰਦਾ ਸਾਡੇ ਹੱਥ ਖੜੇ ਹੋ ਜਾਂਦੇ ਨੇ ਹੁਣ ਅਸੀਂ ਕੀ ਕਰੀਏ ਮਹਾਰਾਜ ਤਾਂ ਮਹਾਰਾਜ ਕਹਿੰਦੇ ਕੋਈ ਨਹੀਂ ਹੁਣ ਫਿਰ ਭੇਜਦੇ ਹਾਂ ਕੋਈ ਤਕੜਾ ਜਿਹਾ ਬੰਦਾ ਜਿਹੜਾ ਡੰਡੇ ਨਾਲ ਸਿੱਧਾ ਕਰੇਗਾ ਸਾਰਿਆਂ ਨੂੰ ਜਿਹਦੇ ਅੱਗੇ ਤੁਸੀਂ ਚੂਮ ਨਹੀਂ ਕਰਨੀ ਉਹਦਾ ਪ੍ਰਤਾਪ ਹੀ ਇੰਨਾ ਜ਼ਿਆਦਾ ਹੈ ਕਿ ਕਿਸੇ ਨੇ ਪਾਪ ਹੀ ਨਹੀਂ ਕਰਨਾ ਹੈ ਸੋ ਇਸ ਕਰਕੇ ਮਹਾਰਾਜ ਕਹਿੰਦੇ ਉਹ ਵੀ ਤਾਂ ਰੱਬ ਦੇ ਪਿਆਰੇ ਨੇ ਜਿਹੜੇ ਬਰਫ਼ ਦੇ ਵਿੱਚ ਬਹਿ ਕੇ ਭਗਤੀਆਂ ਕਰਦੇ ਨੇ ਉਹਨਾਂ ਨੂੰ ਬਰਫ਼ ਵਿਆਪਦੀ ਨਹੀਂ ਪੋਖ ਤੁਖਾਰ ਨਾ ਵਿਆਪੀ ਕੰਠ ਮਿਲਿਆ ਹਰ ਨਾ ਹੋ ਪ੍ਰਤੱਖ ਵੀ ਇਸ ਧਰਤੀ ਉੱਤੇ ਜਿਨ੍ਹਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਹੋ ਗਈ ਹੈ ਉਹਨਾਂ ਨੂੰ ਠੰਡ ਨਹੀਂ ਲੱਗਦੀ ਬਰਫ਼ ਨਹੀਂ ਵਿਆਪਦੀ ਪਾਲਾ ਕੱਕਰ ਬਰਫ਼ ਬਰਸੈ ਭੀ ਗੁਰ ਦੇਖਣ ਜਾਈ ਉਹ ਗੁਰਸਿੱਖ ਜਿਨ੍ਹਾਂ ਦੇ ਹਿਰਦੇ ਚ ਵਾਸਾ ਹੋ ਗਿਆ ਜਿਨ੍ਹਾਂ ਨੂੰ ਪ੍ਰੇਮ ਹੈ ਵਾਹਿਗੁਰੂ ਦੇ ਨਾਲ ਉਹਨਾਂ ਉੱਤੇ ਇਹੀ ਜਿਹੀ ਕਿਰਪਾ ਹੋ ਜਾਂਦੀ ਹੈ ਅਕਾਲ ਪੁਰਖ ਵਾਹਿਗੁਰੂ ਦੀ ਤੁਖਾਰ ਹੁੰਦੀ ਬਰਫ਼ ਬਰਫ਼ ਹੁੰਦੀ ਜੜ ਜੜ ਜਿਹੜੀ ਚੀਜ਼ ਹੁੰਦੀ ਹੈ ਜਿਹੜੀ ਬੇਜਾਨ ਹੁੰਦੀ ਹੈ ਇਸੇ ਪ੍ਰਕਾਰ ਸਾਡੀ ਬਿਰਤੀ ਅੰਦਰ ਵੀ ਇੱਕ ਜੜਤਾ ਆ ਜਾਂਦੀ ਹੈ ਕਹਿੰਦੇ ਨੇ ਫਲਾਨਾ ਬੰਦਾ ਤਾਂ ਜੜ ਮੂਰਖ ਹੈ ਉਹ ਜੜ ਅੱਖਰ ਉੱਥੇ ਵਰਤਿਆ ਜਾਂਦਾ ਹੈ ਕਿਉਂਕਿ ਬਿਲਕੁਲ ਹੀ ਜਿਹਦੀ ਬੁੱਧੀ ਕੋਈ ਕਿਰਿਆ ਹੀ ਨਹੀਂ ਕਰਦੀ ਜਿਹਦੀ ਬੁੱਧੀ ਕਿਰਿਆਹੀਣ ਹੈ ਜਿਹੜਾ ਵਿਚਾਰਾ ਆਪੇ ਸੋਚ ਹੀ ਨਹੀਂ ਸਕਦਾ ਕੁਛ ਜਿਹਨੂੰ ਕੋਈ ਗਿਆਨ ਹੀ ਨਹੀਂ ਹੈ ਉਹਨੂੰ ਕਹਿੰਦੇ ਤਾਂ ਜੜ ਮੂਰਖ ਆਦਮੀ ਹੈ ਇੱਕ ਤਾਂ ਉਹ ਹੁੰਦਾ ਮੂਰਖ ਇਕੱਲਾ ਹੀ ਮੂਰਖ ਅੱਖਰ ਵਰਤਿਆ ਭਾਈ ਗੁਰਦਾਸ ਜੀ ਨੇ ਕਹਿੰਦੇ ਮੂਰਖ ਉਹ ਹੁੰਦਾ ਹੈ ਜਿਵੇਂ ਬਾਹਰ ਮਾੜਾ ਮੋਟਾ ਕੋਈ ਬਰਸਾਤ ਜਾਂ ਠੰਡ ਹੋ ਰਹੀ ਹੈ ਆਪਾਂ ਕਿਸੇ ਨੂੰ ਕਹੀ ਭਾਈ ਤੂੰ ਅੰਦਰ ਆ ਕੇ ਬਹਿ ਜਾ ਆਪੇ ਨਹੀਂ ਸੋਚਦਾ ਤਾਂ ਆਪਾਂ ਕਹਿ ਦਿੰਦੇ ਹਾਂ ਉਹ ਕਹਿੰਦੇ ਅੰਦਰ ਆ ਕੇ ਬਹਿ ਜਾਂਦਾ ਇੱਕ ਉਹ ਹੈ ਜੇ ਆਪਾਂ ਕਹੀਏ ਭਾਈ ਅੰਦਰ ਆ ਕੇ ਬਹਿ ਜਾ ਕਹਿੰਦੇ ਕਿਉਂ ਮੈਂ ਕਹਿੰਦਾ ਤੇਰੇ ਆਖੇ ਲੱਗਣਾ ਜਿਹੜਾ ਬੰਦਾ ਪੁੱਠਾ ਚੱਲੇ ਉਹਨੂੰ ਕਹਿੰਦੇ ਜੜ ਮੂਰਖ। ਮਹਾਰਾਜ ਕਹਿੰਦੇ ਨੇ ਜਿਹੜੀ ਇੱਕ ਤਾਂ ਇਹ ਜੜ ਮੂਰਖਤਾ ਹੁੰਦੀ, ਇੱਕ ਜੜ ਮਾਇਆ ਨੂੰ ਕਹਿੰਦੇ ਨੇ, ਕਿਉਂਕਿ ਪਰਮੇਸ਼ਰ ਤਾਂ ਚੇਤਨ ਆ ਨਾ, ਜੜ ਹੁੰਦੀ ਮਾਇਆ। ਮਾਇਆ ਦੀ ਜੜਤਾ ਰੂਪੀ ਤੁਖਾਰਤਾ ਉਹਨਾਂ ਨੂੰ ਨਹੀਂ ਵਿਆਪਦੀ ਜਿਨ੍ਹਾਂ ਦੇ ਹਿਰਦੇ ਚ ਵਾਹਿਗੁਰੂ ਦਾ ਵਾਸਾ ਹੋ ਗਿਆ। ਕਿਉਂ ਬੜੀ ਡੂੰਘਾਈ ਚ ਚਲੇ ਜਾਂਦੇ ਅਰਥ, ਪਰ ਜਗਿਆਸੂ ਦੇ ਮੁਤਾਬਕ ਹੀ ਅਰਥ ਕੀਤੇ ਜਾਂਦੇ ਵੀ ਸਾਹਮਣੇ ਕਿੰਨੇ ਕੁ ਬੈਠੇ ਨੇ ਜਿਹੜੇ ਇਸ ਅਰਥ ਨੂੰ ਕੈਚ ਕਰ ਲੈਣਗੇ ਅੱਗਿਓਂ। ਜੜਤਾ ਦੀ ਤਾਂ ਬਹੁਤ ਵੱਡੀ ਕਥਾ ਹੈ, ਸਾਡੇ ਅੰਦਰ ਇੰਨੀ ਜੜਤਾ ਹੈ ਕਿ ਆਪਾਂ ਵੀ ਕਈ ਵਾਰ ਜੜਤਾ ਦੇ ਅਧੀਨ ਹੋ ਜਾਂਦੇ ਹਾਂ ਮਾਇਆ ਦੇ ਪ੍ਰਭਾਵ ਕਰਕੇ। ਪਰ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਵਾਹਿਗੁਰੂ ਨੇ ਆਪਣੇ ਕੰਠ ਨਾਲ ਲਾ ਲਿਆ ਹੈ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਜੜਤਾ ਵਿਆਪਦੀ ਹੀ ਨਹੀਂ ਹੈ। ਮਨ ਬੇਦਿਆ ਚਰਨਾਰ ਬਿੰਦ, ਉਹਨਾਂ ਦਾ ਮਨ ਚਰਨਾ ਕਮਲਾਂ ਦੇ ਵਿੱਚ ਬਿੰਨਿਆ ਗਿਆ ਹੈ। ਸੋ ਜਿਵੇਂ ਭਮਰਾ ਬਿੰਨਿਆ ਜਾਂਦਾ ਹੈ ਕਮਲ ਦੇ ਫੁੱਲ ਦੇ ਵਿੱਚ, ਇਸ ਪ੍ਰਕਾਰ ਉਹਨਾਂ ਦਾ ਮਨ ਬਿੰਨਿਆ ਗਿਆ, ਗੁਰਾਂ ਦੇ ਚਰਨਾਂ ਦੇ ਵਿੱਚ ਜੁੜ ਗਿਆ ਹੈ। ਕੱਟ ਦਿਓ ਭਾਵੇਂ, ਮਾਰ ਦਿਓ ਭਾਵੇਂ, ਉਬਾਲ ਦਿਓ ਭਾਵੇਂ, ਉਹਦਾ ਨਹੀਂ, ਉਹਨੇ ਨਹੀਂ ਟੁੱਟਣਾ। ਐਨ ਲੱਗੇ ਭਾਈ ਮਤੀ ਦਾਸ ਨੂੰ, ਤੈਨੂੰ ਚੀਰ ਕੇ ਦੋ ਟੋਟੇ ਕਰ ਦੇਣੇ ਤੇਰੇ, ਕਹਿੰਦਾ ਕਰ ਦੋ, ਦੋ ਕਰ ਦੋ, ਚਾਰ ਕਰ ਦੋ, ਛੇ ਕਰ ਦੋ, ਮੈਨੂੰ ਕੀ ਫਰਕ ਪੈਂਦਾ। ਜੇ ਤੁਸੀਂ ਕਹੋ ਮੈਨੂੰ ਤੁਸੀਂ ਤੋੜ ਲਓਗੇ ਨਾ ਮੇਰੇ ਸਤਿਗੁਰਾਂ ਨਾਲੋਂ, ਇਹ ਨਹੀਂ ਹੁਣ ਟੁੱਟ ਸਕਦਾ ਮੈਂ, ਕਿਉਂਕਿ ਮੈਂ ਬਿੰਨਿਆ ਗਿਆ ਹਾਂ ਗੁਰਾਂ ਦੇ ਚਰਨਾਂ ਦੇ ਵਿੱਚ। ਜਦੋਂ ਸਿੱਖ ਗੁਰਾਂ ਦੇ ਚਰਨਾਂ ਵਿੱਚ ਬਿੰਨਿਆ ਜਾਂਦਾ ਫਿਰ ਉਹਨੂੰ ਕੋਈ ਵੱਖਰਾ ਕਰ ਹੀ ਨਹੀਂ ਸਕਦਾ। ਦਰਸ਼ਨ ਲੱਗੜਾ ਸਾਹ, ਸੋ ਉਹਨਾਂ ਦਾ ਉਤਸ਼ਾਹ ਬਣ ਜਾਂਦਾ ਦਰਸ਼ਨਾਂ ਦੇ ਵਿੱਚ। ਸਾਹ ਤੋਂ ਭਾਵ ਸਾਹ, ਉਤਸ਼ਾਹ ਵੀ ਹੈ ਤੇ ਸਾਹ ਵੀ ਹੈ ਉਹਨਾਂ ਦੇ ਸਾਹ, ਸਾਹ ਦੇ ਵਿੱਚ ਉਤਸ਼ਾਹ ਪੈਦਾ ਹੋ ਜਾਂਦਾ ਦਰਸ਼ਨਾਂ ਵਾਸਤੇ। ਓਟ ਗੋਬਿੰਦ ਗੋਪਾਲ ਰਾਏ, ਉਹਨਾਂ ਨੇ ਕੇਵਲ ਓਟ ਲਈ ਹੈ ਗੋਬਿੰਦ ਦੀ, ਧਰਤੀ ਨੂੰ ਜਿਹੜਾ ਪਾਲਣ ਵਾਲਾ ਹੈ, ਜੋ ਸਾਡੀਆਂ ਇੰਦਰੀਆਂ ਨੂੰ ਪ੍ਰਕਾਸ਼ ਦੇਣ ਵਾਲਾ ਹੈ ਗੋਬਿੰਦ। ਇਹ ਗੋ ਅੱਖਰ ਕਈ ਥਾਈਂ ਲੱਗਦਾ, ਗੋ ਬੁੱਧੀ ਨੂੰ ਵੀ ਕਿਹਾ, ਬੁੱਧੀ ਨੂੰ ਵੀ ਪ੍ਰਕਾਸ਼ ਦਿੰਦਾ, ਗੋ ਇੰਦਰੀਆਂ ਨੂੰ ਵੀ ਕਹਿੰਦੇ ਨੇ, ਅਗਮ ਅਗੋਚਰ, ਅਗੋਚਰ ਜਿੱਥੇ ਆਉਂਦਾ ਤਾਂ ਉਹ ਗੋਚਰ ਦਾ ਅਰਥ ਹੈ ਇੱਥੇ ਇੰਦਰੀਆਂ, ਇੰਦਰੀਆਂ ਨੂੰ ਵੀ ਉਹੀ ਪ੍ਰਕਾਸ਼ ਦਿੰਦਾ। ਗੋ ਨਾਮ ਦੇਵਤਿਆਂ ਦਾ ਹੈ, ਦੇਵਤਿਆਂ ਨੂੰ ਵੀ ਉਹੀ ਪ੍ਰਕਾਸ਼ ਦਿੰਦਾ। ਗੋ ਨਾਮ ਧਰਤੀ ਦਾ, ਧਰਤੀ ਨੂੰ ਵੀ ਉਹੀ ਪ੍ਰਕਾਸ਼ ਦਿੰਦਾ। ਮਹਾਰਾਜ ਕਹਿੰਦੇ ਨੇ ਜਿਨ੍ਹਾਂ ਨੇ ਗੋਬਿੰਦ ਪਰਮੇਸ਼ਰ ਦੀ ਓਟ ਲਈ ਹੈ, ਓਟ ਗੋਬਿੰਦ ਗੋਪਾਲ, ਜੋ ਸਾਰੀ ਧਰਤੀ ਦੀ ਪਾਲਣਾ ਕਰਨ ਵਾਲਾ ਹੈ ਗੋਪਾਲ ਰਾਏ, ਜੋ ਰਾਜਾ ਰੂਪ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਸਵਾਮੀ ਲਾਹੋ, ਉਹ ਵਾਹਿਗੁਰੂ ਦੀ ਸਵਾਮੀ ਮਾਲਕ ਦੀ ਸੇਵਾ ਦਾ ਲਾਹੋ ਤੋਂ ਭਾਵ ਲਾਹਾ ਲੈਂਦੇ ਨੇ। ਲਾਹਾ ਲੈਣਾ ਕਿਸੇ ਕਿਸੇ ਦੇ ਵੱਸ ਵਿੱਚ ਹੁੰਦਾ, ਸਾਰਿਆਂ ਦੇ ਵੱਸ ਵਿੱਚ ਲਾਹਾ ਲੈਣਾ ਵੀ ਨਹੀਂ ਹੁੰਦਾ। ਮਹਾਰਾਜ ਕਹਿੰਦੇ ਈਹਾਂ ਖਾਟ ਚ ਲਹੋ ਹਰ ਲਾਹਾ, ਆਗੈ ਬਸਨ ਸੁਹੇਲਾ। ਇਹ ਲਾਹਾ ਲੈਣਾ ਵੀ ਸਾਡੇ ਵੱਸ ਵਿੱਚ ਨਹੀਂ, ਕਿਉਂ ਜੇ ਸੋਝੀ ਨਹੀਂ ਹੈ ਫਿਰ। ਜੇ ਤਾਂ ਬੰਦੇ ਨੂੰ ਸੋਝੀ ਹੋਵੇ ਤਾਂ ਉਹ ਲਾਹਾ ਖੱਟਦਾ ਹੀ ਰਹਿੰਦਾ, ਖੱਟਦਾ ਹੀ ਰਹਿੰਦਾ। ਤੇ ਜਿਨ੍ਹਾਂ ਨੂੰ ਸੋਝੀ ਨਹੀਂ ਹੈ ਉਹ ਲਾਹਾ ਲੈ ਹੀ ਨਹੀਂ ਸਕਦੇ, ਕਿਉਂਕਿ ਉਹਨਾਂ ਨੂੰ ਲਾਹੇ ਦਾ ਗਿਆਨ ਨਹੀਂ ਹੈ। ਵਿਖਿਆ ਪੋਹ ਨਾ ਸਕਈ ਮਿਲ ਸਾਧੂ ਗੁਣ ਗਾਹ, ਕਹਿੰਦੇ ਮਿਲ ਕੇ ਨਾ ਸਤਿਗੁਰਾਂ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਦਾ ਗਾਇਨ ਕਰੋ। ਰੱਬ ਦੇ ਪਿਆਰੇ ਅਹੀਂ ਕਰਦੇ ਨੇ, ਸਤਿਗੁਰਾਂ ਨਾਲ ਸੰਗਤ ਨਾਲ, ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ। ਇਹ ਵੀ ਨਾਲ ਕਹਿੰਦੇ ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦਿਵਾਇਓ। ਸਤਿਗੁਰਾਂ ਤੋਂ ਨਾਮ ਦਿਵਾਉਂਦੇ ਹਨ, ਜਿਵੇਂ ਆਪਾਂ ਬੇਨਤੀ ਕਰੀਏ ਮਹਾਰਾਜ ਇਹਨਾਂ ਨੂੰ ਨਾਮ ਦੀ ਦਾਤ ਬਖਸ਼ੋ। ਦੇਣੀ ਤਾਂ ਮਹਾਰਾਜ ਨੇ ਹੀ ਹੁੰਦੀ ਹੈ। ਸਰਬ ਸੁਖ ਹਰ ਨਾਮ ਵਡਾਈ, ਗੁਰ ਪ੍ਰਸਾਦ ਨਾਨਕ ਮਤ ਪਾਈ। ਗੁਰਾਂ ਦੀ ਕਿਰਪਾ ਨਾਲ ਸ੍ਰੇਸ਼ਟ ਬੁੱਧੀ ਪ੍ਰਾਪਤ ਕਰਨੀ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਸਾਧੂ ਸੰਗਤ ਦੇ ਨਾਲ ਮਿਲ ਕੇ, ਸਤਿਗੁਰਾਂ ਦੇ ਨਾਲ ਮਿਲ ਕੇ, ਰੱਬ ਦੇ ਪਿਆਰਿਆਂ ਨਾਲ ਮਿਲ ਕੇ ਗੁਣ ਗਾਇਨ ਕੀਤੇ ਨੇ, ਵਿਖਿਆ ਜਿਹੜੀ ਹੁੰਦੀ ਮਾਇਆ ਜ਼ਹਿਰ, ਇਹ ਮਾਇਆ ਦੇ ਵਿੱਚ ਹੁਣ ਕਈ ਕੁਛ ਆ ਜਾਂਦਾ। ਆ ਜਿੰਨਾ ਕੁਛ ਨਜ਼ਰ ਆਉਂਦਾ ਸਭ ਕੁਛ ਮਾਇਆ ਹੀ ਹੈ। ਜੜ ਮਾਇਆ, ਚੇਤਨ ਮਾਇਆ, ਹਿੱਲਣ ਜੁੱਲਣ ਵਾਲੀ ਮਾਇਆ, ਆ ਸਾਡੇ ਸਰੀਰ ਵੀ ਤਾਂ ਮਾਇਆ ਹੀ ਨੇ। ਭਗਤ ਕਬੀਰ ਜੀ ਕਹਿੰਦੇ ਨੇ, ਕਹੋ ਕਬੀਰ ਜਿਸ ਉਧਰ ਤਿਸ ਮਾਇਆ, ਜਿਹਦੇ ਪੇਟ ਲੱਗਿਆ ਹੋਇਆ ਉਹਨੂੰ ਮਾਇਆ ਹੀ ਚਿੰਬੜੀ ਹੋਈ ਆ। ਮਹਾਰਾਜ ਕਹਿੰਦੇ ਜਿਹੜੀ ਵਿਖਿਆ ਹੈ, ਵਿਸ਼ੇ ਵਿਕਾਰ ਨੇ ਮਾਇਆ ਦੇ ਵਿੱਚ, ਮਾਇਆ ਦੇ ਗੰਦੇ ਪ੍ਰਭਾਵ ਨੇ, ਮਾਇਆ ਕਰਕੇ ਮਨ ਮੈਲਾ ਹੋ ਜਾਂਦਾ ਹੈ, ਮਾਇਆ ਕਰਕੇ ਈਰਖਾ ਝਗੜੇ ਲੜਾਈਆਂ ਹੁੰਦੀਆਂ ਨੇ, ਮਾਇਆ ਕਰਕੇ ਸਾਡੇ ਮਨ ਜਿਹੜੇ ਨੇ ਵਿਸ਼ਿਆਂ ਵੱਲ ਪ੍ਰੇਰਿਤ ਹੋ ਜਾਂਦੇ ਨੇ। ਵਿਖਿਆ ਪੋਹੇ ਨਾ ਸਕਈ, ਉਹ ਪੋਹ ਵੀ ਨਹੀਂ ਸਕਦੀ, ਉਹਨਾਂ ਨੂੰ ਦੇਖ ਵੀ ਨਹੀਂ ਸਕਦੀ। ਖਰਾਬ ਤਾਂ ਕੀ ਕਰਨਾ, ਜਿਨ੍ਹਾਂ ਨੇ ਸਾਧ ਸੰਗਤ ਵਿੱਚ ਮਿਲ ਕੇ ਗੁਣ ਗਾਏ ਨੇ, ਸਤਿਗੁਰਾਂ ਨਾਲ ਮਿਲ ਕੇ ਗੁਣ ਗਾਏ ਨੇ, ਸੱਚਮੁੱਚ ਦੇ ਗੁਣ ਗਾਏ ਨੇ, ਇੱਕ ਲੋਕ ਤਾਂ ਉਹ ਨੇ ਜਿਹੜੇ ਪਖੰਡੀ ਵੀ ਨੇ। ਦੁਨੀਆਂ ਅੰਦਰ ਹਰ ਤਰ੍ਹਾਂ ਦੀ ਦੁਨੀਆਂ ਹੈ, ਲੋਕ ਫਿਰ ਉਹਨਾਂ ਤੇ ਕਿੰਤੂ ਕਸਦੇ ਨੇ ਕਿ ਗੁਰਦੁਆਰੇ ਵੀ ਜਾਂਦਾ, ਇਹ ਬਾਣੀ ਵੀ ਪੜ੍ਹਦੇ ਸਰ, ਕਿਉਂਕਿ ਦੁਨੀਆਂ ਸਾਰੀ ਇੱਕੋ ਜਿਹੀ ਨਹੀਂ। ਜੇ ਆਪਾਂ ਕਹੀਏ ਵੀ ਸਾਰੇ ਹੀ ਭਗਤ ਨੇ, ਸਾਰੇ ਨਹੀਂ, ਪਖੰਡੀ ਵੀ ਨੇ, ਠੱਗ ਵੀ ਨੇ, ਵਿੱਚ ਹੋਰ ਤਰ੍ਹਾਂ ਦੇ ਨੇ, ਵੀ ਹੋਰ ਕਈ ਤਰ੍ਹਾਂ ਦੀ ਦੁਨੀਆਂ ਹੈ। ਪਰ ਮਹਾਰਾਜ ਕਹਿੰਦੇ ਜੇ ਕੋਈ ਸੱਚਮੁੱਚ ਗੁਣ ਗਾਇਨ ਕਰਨ ਵਾਲਾ ਹੈ, ਉਸ ਨੂੰ ਮਾਇਆ ਪੋਹ ਨਹੀਂ ਸਕਦੀ, ਮਾਇਆ ਉਹਨੂੰ ਕੁਛ ਕਹਿ ਨਹੀਂ ਸਕਦੀ, ਉਹਦੀ ਸੇਵਾ ਕਰਦੀ। ਜੈ ਤੇ ਉਪਜੀ ਤਹਿ ਮਿਲੀ, ਜਿੱਥੋਂ ਇਹ ਪੈਦਾ ਹੋਈ ਹੈ ਜੀਵ ਦੀ ਬਿਰਤੀ, ਜਿੱਥੋਂ ਬਾਹਰ ਨਿਕਲੀ ਅਕਾਲ ਪੁਰਖ ਵਾਹਿਗੁਰੂ ਤੋਂ, ਉੱਥੇ ਜਾ ਕੇ ਮਿਲ ਜਾਂਦੀ ਹੈ ਸੱਚੀ ਪ੍ਰੀਤ ਸਮਾਹ। ਸੱਚੀ ਪ੍ਰੀਤ ਦੁਆਰਾ ਉਹਦਾ ਅਕਾਲ ਪੁਰਖ ਦੇ ਸਮਾਉਣਾ ਹੋ ਜਾਂਦਾ, ਜਿੱਥੋਂ ਪੈਦਾ ਹੋਇਆ ਸੀ ਉੱਥੇ ਜਾ ਕੇ ਲੱਗ ਗਿਆ, ਮਿਲ ਗਿਆ ਅਕਾਲ ਪੁਰਖ ਦੇ ਵਿੱਚ। ਕਾਰੋ ਗਹਿਲੀਨੀ ਪਾਰ ਬ੍ਰਹਮ ਬੌੜ ਨਾ ਵਿਛੜਿਆ, ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਜੀ ਨੇ ਕਾਰੇ ਦਾ ਹੱਥ ਗਹਿਲੀਨੀ ਇਹਦੀ ਬਾਂਹ ਪਕੜ ਲਈ, ਹੱਥ ਹੀ ਪਕੜ ਲਿਆ, ਬਾਂਹ ਪਕੜ ਲਈ ਇੱਕੋ ਗੱਲ ਹੈ। ਵਾਹਿਗੁਰੂ ਨੇ ਜਦੋਂ ਇਹਦੀ ਬਾਂਹ ਫੜ ਲਈ ਅਕਾਲ ਪੁਰਖ ਜੀ ਨੇ, ਤਾਂ ਮਹਾਰਾਜ ਕਹਿੰਦੇ ਬੌੜ ਨਾ ਵਿਛੜਿਆ, ਉਹ ਫਿਰ ਬਾਰ ਬਾਰ ਵਿਛੜਦਾ ਨਹੀਂ ਹੈ, ਕਿਉਂਕਿ ਇੱਕ ਵਾਰੀ ਉਹ ਬਾਂਹ ਫੜਨੀ ਉਹਨਾਂ ਨੇ, ਬਾਰ ਬਾਰ ਨਹੀਂ, ਇੱਕੋ ਵਾਰੀ ਜਿਨ੍ਹਾਂ ਦੀ ਬਾਂਹ ਫੜ ਲਈ ਫਿਰ ਉਹ ਨਹੀਂ ਵਿਛੜਦਾ ਹੈ, ਵਾਹਿਗੁਰੂ ਨਾਲ ਹਮੇਸ਼ਾ ਲਈ ਪੱਕਾ ਜੁੜ ਜਾਂਦਾ ਹੈ। ਬਾਰ ਜਾਉ ਲੱਖ ਬੇਰੀਆ, ਹਰ ਸੱਜਣ ਅਗਮ ਅਗਾਹ, ਕਹਿੰਦੇ ਲੱਖਾਂ ਬੇਰੀ ਬਲਿਹਾਰ ਜਾਵਾਂ, ਇੱਕ ਵਾਰੀ ਨਹੀਂ ਲੱਖਾਂ ਬੇਰੀ, ਉਹ ਜੋ ਹਰੀ ਸੱਜਣ ਹੈ, ਗਮਤਾ ਤੋਂ ਰਹਿਤ ਹੈ, ਉਹ ਜੋ ਵਾਹਿਗੁਰੂ ਪਕੜਨ ਤੋਂ ਰਹਿਤ ਹੈ, ਉਸ ਵਾਹਿਗੁਰੂ ਤੋਂ ਮੈਂ ਲੱਖਾਂ ਬੇਰੀ ਬਲਿਹਾਰ ਜਾਵਾਂ। ਸਰਮ ਪਈ ਨਾਰਾਇਣ ਨਾਨਕ ਦਰ ਪਈ ਆਹੋ, ਜਦੋਂ ਅਸੀਂ ਵਾਹਿਗੁਰੂ ਦੇ ਦਰ ਤੇ ਪੈ ਜਾਂਦੇ ਜਾ ਕੇ, ਤਾਂ ਉਸੇ ਨੂੰ ਹੀ ਸਾਡੀ ਲੱਜਾ ਹੁੰਦੀ ਹੈ, ਸਰਮ ਪਈ ਨਾਰਾਇਣ, ਕਿਉਂਕਿ ਕਬੀਰ ਮੋਹੇ ਮਰਨੇ ਕਾ ਚਾਉ ਹੈ, ਮਰੋ ਤੋ ਹਰ ਕੈ ਦੁਆਰ, ਮਤ ਹਰ ਪੁੱਛੈ ਕੌਣ ਹੈ ਅਰਾ ਹਮਾਰਾ ਬਾਰ। ਭਈ ਇਹ ਜਿਹੜਾ ਸਾਡੇ ਦਰਵਾਜੇ ਚ ਲੰਮਾ ਪਿਆ, ਇਹ ਕੌਣ ਹੈ, ਮਤਾ ਕਿਤੇ ਹਰੀ ਪੁੱਛ ਹੀ ਲਵੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਮੈਂ ਕੁਰਬਾਨ ਜਾਵਾਂ ਅਕਾਲ ਪੁਰਖ ਵਾਹਿਗੁਰੂ ਤੋਂ। ਜਿਹੜਾ ਉਹਦੇ ਦਰ ਦੇ ਉੱਤੇ ਜਾ ਕੇ ਲੰਮਾ ਪੈ ਜਾਂਦਾ ਹੈ, ਫਿਰ ਉਹਨੂੰ ਹੀ ਲੱਜਾ ਹੈ ਵਾਹਿਗੁਰੂ ਨੂੰ, ਕਿ ਇਹ ਮੇਰਾ ਹੈ, ਰੋਜ਼ ਮੇਰੇ ਦਰ ਤੇ ਆਉਂਦਾ ਹੈ। ਸੋ ਇਸ ਕਰਕੇ ਅਕਾਲ ਪੁਰਖ ਵਾਹਿਗੁਰੂ ਫਿਰ ਉਹਦੀ ਲਾਜ ਰੱਖਦੇ ਨੇ। ਪੋਖ ਸੁਹੰਦਾ ਸਰਬ ਸੁਖ ਜਿਸ ਬਖਸੇ ਬੇਪਰਵਾਹ, ਜਿਨ੍ਹਾਂ ਨੂੰ ਬੇਪਰਵਾਹ ਅਕਾਲ ਪੁਰਖ ਵਾਹਿਗੁਰੂ ਬਖਸ਼ਿਸ਼ ਕਰ ਦਿੰਦੇ ਨੇ, ਕਹਿੰਦੇ ਪੋਹ ਦੇ ਮਹੀਨੇ ਵਿੱਚ ਉਹਨਾਂ ਨੂੰ ਸੁਖ ਹੀ ਸੁਖ ਹੈ, ਉਹਨਾਂ ਨੂੰ ਫਿਰ ਜੜਤਾ ਨਹੀਂ ਵਿਆਪਦੀ, ਉਹਨਾਂ ਨੂੰ ਫਿਰ ਮੂਰਖਤਾ ਨਹੀਂ ਵਿਆਪਦੀ, ਉਹਨਾਂ ਨੂੰ ਫਿਰ ਮਾਇਆ ਨਹੀਂ ਵਿਆਪਦੀ। ਹੈ ਭਾਵੇਂ ਸਾਰੀ ਇੱਕੋ ਹੀ ਚੀਜ਼, ਜੇ ਕੱਲੀ ਮਾਇਆ ਵੀ ਕਹਿ ਦਈਏ ਤਾਂ ਵੀ ਸਾਰੀਆਂ ਉਹੀ ਚੀਜ਼ਾਂ ਆ ਜਾਂਦੀਆਂ ਨੇ। ਮਾਇਆ ਤਾਂ ਉਹਨਾਂ ਦਾ ਮੁੱਖ ਹੈ ਨਾ, ਮਾਇਆ ਤਾਂ ਵੱਡੀ ਚੀਜ਼ ਜੋ ਹੋਈ, ਇਹਦੂ ਥੱਲੇ ਥੱਲੇ ਫਿਰ ਬਹੁਤ ਕੁਛ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਜਿਹੜੀ ਨਿੰਦਾ ਚੁਗਲੀ ਈਰਖਾ ਬਦੀ ਵਕੀਲੀ, ਜਿੰਨੀਆਂ ਵੀ ਅਲਾਮਤਾਂ ਨੇ ਸਾਰੀਆਂ ਹੀ ਮਾਇਆ ਚੋਂ ਪੈਦਾ ਹੁੰਦੀਆਂ ਨੇ। ਮਹਾਰਾਜ ਨੇ ਇੱਕ ਬਚਨ ਕਰ ਦਿੱਤਾ ਕਿ ਉਹਨਾਂ ਨੂੰ ਮਾਇਆ ਨਹੀਂ ਵਿਆਪਦੀ, ਤਾਂ ਇਹਦਾ ਮਤਲਬ ਇਹਨੂੰ ਕੋਈ ਮਾੜੀ ਚੀਜ਼ ਵਿਆਪਦੀ ਨਹੀਂ। ਮਲ, ਵਖੇਪ, ਅਵਰਨ, ਇਹ ਮਾਇਆ ਦੀਆਂ ਸ਼ਕਤੀਆਂ ਨੇ ਸਾਰੀਆਂ, ਇਹ ਉਹਦੇ ਉੱਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀਆਂ। ਜਿਨ੍ਹਾਂ ਨੇ ਵਾਹਿਗੁਰੂ ਦੇ ਚਰਨਾਂ ਕਮਲਾਂ ਦਾ ਪਿਆਰ ਆਪਣੇ ਮਨ ਦੇ ਵਿੱਚ ਪਾ ਲਿਆ ਹੈ, ਇਸ ਕਰਕੇ ਆਪਾਂ ਨੂੰ ਗੁਰਬਾਣੀ ਦੀ ਉਚਾਈ ਮੂਲ ਮੰਤਰ ਦੀ ਦੇਖਣੀ ਚਾਹੀਦੀ ਕਿੰਨੀ ਵਡਿਆਈ ਹੈ। ਅਸਲ ਵਿੱਚ ਜਿਹੜਾ ਮੂਲ ਮੰਤਰ ਹੈ ਸਾਡੇ ਪਾਸ, ਇਹ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਹੈ। ਇਹ ਜਿਹੜਾ ਜਾਪ ਸਾਹਿਬ ਦੇ ਸ਼ੁਰੂ ਚ ਲਿਖਿਆ ਚੱਕਰ ਕਿਹਨ ਅਰ ਬਰਨ ਜਾਤ ਅਰ ਪਾਤ ਨਿਹਨ ਜੇ, ਇਹ ਅਕਾਲ ਪੁਰਖ ਦਾ ਸਰੂਪ ਹੀ ਹੈ। ਜੇ ਤਾਂ ਆਪਾਂ ਸਰੂਪ ਜਾਣ ਕੇ ਮੱਥਾ ਟੇਕੀਏ ਤੇ ਸਰੂਪ ਜਾਣ ਕੇ ਪੜ੍ਹੀਏ, ਧੰਨ ਗੁਰੂ ਨਾਨਕ ਦੇਵ ਜੀ ਨੇ, ਗੁਰੂ ਅੰਗਦ ਦੇਵ ਜੀ ਨੇ ਦਸਾਂ ਸਰੂਪਾਂ ਨੇ ਬਾਣੀ ਉਚਾਰਨ ਕੀਤੀ। ਪਰ ਆਪਾਂ ਇਹ ਦੇਖੀਏ ਕਿ ਜਿਹੜਾ ਮੂਲ ਮੰਤਰ ਹੈ ਉਹ ਅਕਾਲ ਪੁਰਖ ਵਾਹਿਗੁਰੂ ਨੇ ਆਪ ਉਚਾਰਨ ਕੀਤਾ ਹੈ। ਆਪ ਗੁਰੂ ਨਾਨਕ ਦੇਵ ਜੀ ਕਹਿੰਦੇ ਮੈਂ ਜਦੋਂ ਸਾਹਮਣੇ ਖੜਾ ਹੋ ਗਿਆ ਤਾਂ ਮੈਨੂੰ ਕਹਿੰਦੇ ਸੰਸਾਰ ਅੰਦਰ ਕੁਛ ਨਾਮ ਜਪਾਓ, ਕੁਛ ਸਾਡੀ ਵਡਿਆਈ ਹੋਵੇ, ਦੁਨੀਆਂ ਅੰਦਰ ਦੁਨੀਆਂ ਭਲਾ ਹੋ ਜਾਏ ਕੁਛ। ਸੋ ਮਹਾਰਾਜ ਸੰਸਾਰ ਨੂੰ ਕੀ ਦਈਏ, ਮੂਲ ਮੰਤਰ ਗੁਰਮੰਤਰ ਨਾਮ ਮੰਤਰ ਕੀ ਬਖਸ਼ਿਸ਼ ਕਰਨੀ ਹੈ। ਮਹਾਰਾਜ ਨੇ ਅਕਾਲ ਪੁਰਖ ਵਾਹਿਗੁਰੂ ਨੇ ਆਪ ਪੜਿਆ ਆਪਣੇ, ਭਾਵੇਂ ਉਹਨਾਂ ਦਾ ਸਰੂਪ ਪ੍ਰਕਾਸ਼ ਸਰੂਪ ਹੈ ਪਰ ਉਸ ਪ੍ਰਕਾਸ਼ ਵਿੱਚੋਂ ਆਵਾਜ਼ ਆਉਂਦੀ ਹੈ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ। ਇਹ ਸਹਿ ਭੰਗ ਤੱਕ ਪਹਿਲਾਂ ਕਹਿੰਦੇ ਉਚਾਰਨ ਕੀਤਾ ਸੀ, ਫਿਰ ਗੁਰੂ ਨਾਨਕ ਦੇਵ ਮਹਾਰਾਜ ਨੇ ਬਚਨ ਕੀਤਾ। ਮਹਾਰਾਜ ਇਹ ਫਿਰ ਪ੍ਰਾਪਤੀ ਕਿਸ ਤਰ੍ਹਾਂ ਹੋਵੇਗੀ ਇਸ ਸਰੂਪ ਆਪ ਜੀ ਦੀ, ਜਿਹੜਾ ਆਪ ਦਾ ਇਹ ਸਰੂਪ ਹੈ ਇਹਦੀ ਪ੍ਰਾਪਤੀ ਜੀਵ ਨੂੰ ਹੋਵੇਗੀ ਕਿਵੇਂ? ਤੋ ਉਸ ਵਕਤ ਅਕਾਲ ਪੁਰਖ ਵਾਹਿਗੁਰੂ ਜੀ ਨੇ ਗੁਰੂ ਨਾਨਕ ਦੇਵ ਜੀ ਵੱਲ ਇਸ਼ਾਰਾ ਕਰਕੇ ਕਿਹਾ, ਕਹਿੰਦੇ ਗੁਰ ਪ੍ਰਸਾਦ ਤੁਹਾਡੀ ਕਿਰਪਾ ਨਾਲ, ਜਿਹਦੇ ਤੇ ਤੁਹਾਡੀ ਕਿਰਪਾ ਹੋ ਜਾਏਗੀ ਨਾ ਗੁਰੂ ਨਾਨਕ ਦੇਵ ਜੀ, ਉਸ ਨੂੰ ਸਾਡੀ ਪ੍ਰਾਪਤੀ ਹੋ ਜਾਵੇਗੀ। ਜਿੱਥੇ ਤੁਹਾਡੀ ਕਿਰਪਾ ਨਹੀਂ ਹੋਏਗੀ ਉਹ ਜਿੰਨਾ ਮਰਜ਼ੀ ਜ਼ੋਰ ਲਾਏ ਉਹਨੂੰ ਸਾਡੀ ਪ੍ਰਾਪਤੀ ਨਹੀਂ ਹੋ ਸਕਦੀ। ਜਿਹਨੂੰ ਤੁਸੀਂ ਮੰਤਰ ਆਪਣਾ ਦੇ ਦਿਓਗੇ ਇਹ ਅੱਗੇ, ਗੁਰੂ ਨਾਨਕ ਦੇਵ ਜੀ ਜਿਹਨੂੰ ਆਪਣਾ ਮੂਲ ਮੰਤਰ ਬਖਸ਼ਿਸ਼ ਕਰ ਦਿੰਦੇ ਨੇ, ਔਰ ਜਿਹੜਾ ਜੀਵ ਮੂਲ ਮੰਤਰ ਨੂੰ ਅਕਾਲ ਪੁਰਖ ਦਾ ਸਰੂਪ ਸਮਝ ਕੇ ਇੱਕ ਅਕਾਲ ਦੀ ਪੂਜਾ ਦੀਦਾਰ ਖਾਲਸੇ ਦਾ ਵਚਨ ਕੀਤਾ ਨਾ ਗੁਰਾਂ ਨੇ, ਇਸ ਕਰਕੇ ਅਕਾਲ ਦੀ ਪੂਜਾ ਕੀ ਹੈ ਜਿਹੜਾ ਮੂਲ ਮੰਤਰ ਦਾ ਅਭਿਆਸ, ਇਸ ਸਮੁੱਚੇ ਮੂਲ ਮੰਤਰ ਦਾ ਨਾਮ ਹੈ ਵਾਹਿਗੁਰੂ। ਵਾਹਿਗੁਰੂ ਹੀ ਇੱਕ ਓਅੰਕਾਰ ਹੈ, ਵਾਹਿਗੁਰੂ ਹੀ ਸਤਨਾਮ ਹੈ। ਇਉਂ ਜਾਣ ਕੇ ਕਿ ਉਹਦੇ ਸਾਰੇ ਗੁਣ ਨੇ ਵਾਹਿਗੁਰੂ ਦੇ, ਇਉਂ ਆਪਾਂ ਜੇ ਵਾਹਿਗੁਰੂ ਦੀ ਪ੍ਰਾਪਤੀ ਤਾਂ ਬਹੁਤ ਨੇੜੇ ਹੀ ਹੈ, ਬਸ ਜੇ ਆਪਣੇ ਮਨ ਦੀ ਇੱਕ ਭਾਵਨਾ ਬਣ ਜਾਵੇ ਕਿ ਮੂਲ ਮੰਤਰ ਹੀ ਅਕਾਲ ਪੁਰਖ ਹੈ ਤੇ ਗੁਰਬਾਣੀ ਅਕਾਲ ਪੁਰਖ ਦੀ ਹੈ, ਧੁਰ ਕੀ ਬਾਣੀ ਆਈ ਤੇ ਸਗਲੀ ਚਿੰਤ ਮਿਟਾਈ, ਤਾਂ ਫਿਰ ਆਪਾਂ ਨੂੰ ਬਹੁਤ ਛੇਤੀ ਪ੍ਰਾਪਤੀ। ਮੂਲ ਮੰਤਰ ਦਾ ਅਭਿਆਸ ਕਰਨ ਦੇ ਨਾਲ ਤਾਂ ਬਹੁਤ ਛੇਤੀ ਪ੍ਰਕਾਸ਼ ਹੋ ਜਾਂਦਾ, ਪਰ ਆਪਣੇ ਮਨਾਂ ਦੇ ਅੰਦਰ ਉਹ ਗੱਲ ਬਣਦੀ ਨਹੀਂ ਸ਼ਰਧਾ ਵਾਲੀ, ਇਸ ਕਰਕੇ ਭਟਕਣਾ ਲੱਗੀ ਰਹਿੰਦੀ ਹਰ ਵਕਤ ਮਨ ਦੇ ਅੰਦਰ। ਬਹੁਤਿਆਂ ਤੋਂ ਉਹ ਪ੍ਰਾਪਤੀ ਹੋ ਵੀ ਗਈ ਹੈ ਤੇ ਤੁਸੀਂ ਜਿਹੜੇ ਪਿੱਛੇ ਰਹਿ ਗਏ ਹੋ ਤੁਸੀਂ ਵੀ ਕੋਸ਼ਿਸ਼ ਕਰੋ ਕਿ ਅਸੀਂ ਵੀ ਮੂਲ ਮੰਤਰ ਦਾ ਅਭਿਆਸ ਕਰੀਏ ਰੋਜ਼ ਤੇ ਪਾਠ ਕਰੀਏ, ਵਾਹਿਗੁਰੂ ਵਾਹਿਗੁਰੂ ਕਰੀਏ, ਜਪਜੀ ਸਾਹਿਬ ਦੇ ਪਾਠ ਕਰੀਏ। ਇਹ ਇੱਕੋ ਹੀ ਚੀਜ਼ ਹੈ, ਇਹ ਮੂਲ ਮੰਤਰ ਦੇ ਵਿੱਚੋਂ ਹੀ ਜਪਜੀ ਸਾਹਿਬ ਸਾਰਾ ਪ੍ਰਗਟ ਹੋਇਆ। ਮੂਲ ਮੰਤਰ ਵਿੱਚੋਂ ਹੀ 1430 ਅੰਗ ਪ੍ਰਗਟ ਹੋਏ ਨੇ, ਇਸ ਕਰਕੇ ਮੂਲ ਹੈ ਮੂਲ ਮੰਤਰ। ਮੂਲ ਮੰਤਰ ਦਾ ਜਿੰਨਾ ਵੀ ਅਭਿਆਸ ਕਰ ਲਓ ਚੰਗਾ ਹੈ, ਪਰ ਅਕਾਲ ਪੁਰਖ ਦਾ ਸਰੂਪ ਜਾਣ ਕੇ, ਅਕਾਲ ਪੁਰਖ ਦਾ ਰੂਪ ਜਾਣ ਕੇ ਵਾਹਿਗੁਰੂ ਦਾ ਅਭਿਆਸ ਕਰੋ। ਵਾਹਿਗੁਰੂ ਤੇ ਮੂਲ ਮੰਤਰ ਦੋਨੋਂ ਮਿਲਾ ਕੇ ਪੜ੍ਹੋ, ਇਸ ਪ੍ਰਕਾਰ ਸਤਿਗੁਰੂ ਦੀ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
वाहे गुरु वाहे गुरु वाहे गुरु वाहे गुरु
ਆਪਾਂ ਨੂੰ ਪਾਵਨ ਪਵਿੱਤਰ ਉਪਦੇਸ਼ 12 ਹੈ ਮਾਹਾ ਬਖਸ਼ਿਸ਼ ਕਰ ਰਹੇ ਨੇ ਮਾਘ ਦਾ ਮਹੀਨਾ ਮਾਘ ਦਾ ਮਹੀਨਾ ਹਿੰਦੂ ਮਤ ਮੁਤਾਬਕ ਬਹੁਤ ਹੀ ਮਾਘੀ ਵਾਲਾ ਦਿਨ ਪਵਿੱਤਰ ਮੰਨਿਆ ਗਿਆ ਉਹਨਾਂ ਦਿਨਾਂ ਵਿਚ ਲੋਕ ਉਸ ਦਿਨ ਸਮੁੰਦਰ ਤੇ ਇਸ਼ਨਾਨ ਕਰਦੇ ਨੇ ਨਦੀਆਂ ਤੇ ਇਸ਼ਨਾਨ ਕਰਦੇ ਨੇ ਗੰਗਾ ਜਮਨਾ ਸਰਸਤੀ ਪ੍ਰਯਾਗਰਾਜ ਤੇ ਉਹ ਇਸ ਇਸ਼ਨਾਨ ਨੂੰ ਹੀ ਬਹੁਤ ਵੱਡਾ ਕਰਮ ਸਮਝਦੇ ਨੇ ਕਿ ਬੜਾ ਵੱਡਾ ਮੈਂ ਪੁੰਨ ਦਾ ਕੰਮ ਕੀਤਾ ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਜੋ ਵਚਨ ਕਰਦੇ ਨੇ ਉਹ ਵੀ ਆਪਾਂ ਨੂੰ ਸੁਣ ਲੈਣਾ ਚਾਹੀਦਾ ਹੈ ਵੈਸੇ ਤਾਂ ਮਾਘੀ ਦੇ ਇਸ਼ਨਾਨ ਸ੍ਰੀ ਮੁਕਤਸਰ ਸਾਹਿਬ ਦੇ ਆਖੇ ਨੇ ਮਹਾਰਾਜ ਨੇ ਜਿੱਥੇ 40 ਸਿੰਘ ਸ਼ਹੀਦ ਹੋਏ ਨੇ ਉੱਥੇ ਮਹਾਰਾਜ ਨੇ ਵਚਨ ਕੀਤਾ ਕਿ ਮੁਕਤ ਹੋ ਜਾਏਗਾ ਪਰ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਫਰਮਾਉਂਦੇ ਨੇ ਆਪਾਂ ਨੂੰ ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਕਹਿੰਦੇ ਜਿਹੜਾ ਸਾਧੂਆਂ ਦੀ ਸੰਗਤ ਕਰਨੀ ਆ ਨਾ ਸਤਿਗੁਰੂ ਮਹਾਰਾਜ ਦੀ ਸੰਗਤ ਸਾਧੂਆਂ ਦੀ ਸਾਧ ਸੰਗਤ ਜਿਹੜੀ ਸਾਧ ਸੰਗਤ ਵਿਚ ਬੈਠਦੇ ਆ ਸਾਧੂਆਂ ਦੀ ਜਿਨ੍ਹਾਂ ਨੇ ਸਾਧੂ ਅਸਲ ਵਿਚ ਆਪਣੇ ਜਦੋਂ ਸਾਧੂ ਅੱਖਰ ਬੋਲਦੇ ਆ ਆਪਣੇ ਮਨ ਚ ਗੇਰੂ ਰੰਗੇ ਜੇ ਕੱਪੜੇ ਆ ਜਾਣ ਜਾਂ ਵੀ ਗੇਰੂ ਰੰਗੇ ਕੱਪੜੇ ਪਾਏ ਨਹੀਂ ਸਾਧ ਦਾ ਅਸਲੀ ਮਤਲਬ ਹੁੰਦਾ ਸਾਧਨਾ ਕਰਨ ਵਾਲਾ ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧਿਆ ਹੋਇਆ ਹੈ ਜਿਹੜੇ ਸਾਧ ਹੁੰਦੇ ਨੇ ਉਹਨਾਂ ਬਾਰੇ ਪੰਗਤੀ ਆਈ ਹੈ ਇੱਕ ਬਾਹਰਲੀ ਹੈ ਕਿਸੇ ਮਹਾਤਮਾ ਨੇ ਉਚਾਰਨ ਕੀਤੀ ਹੈ ਕਹਿੰਦੇ ਸਾਧ ਵਹੀ ਜਗ ਜਾਣੀ ਹੈ ਜਾ ਕੇ ਨਹੀਂ ਉਪਾਧ ਮਨ ਸਾਧੂ ਹੁੰਦਾ ਮਨ ਨੂੰ ਸਾਧਨ ਵਾਲਾ ਸਾਧੂ ਹੁੰਦਾ ਸਵਾਦਾਂ ਤੋਂ ਪਰੇ ਵਿਕਾਰਾਂ ਤੋਂ ਪਰੇ ਇਹ ਇੱਕ ਮਿਹਨਤ ਦੀ ਗੱਲ ਹੈ ਆਪਾਂ ਹੁਣ ਗੁਰਸਿੱਖ ਹਾਂ ਗੁਰੂ ਸਾਹਿਬ ਦੇ ਸਿੰਘ ਹਾਂ ਆਪਾਂ ਸਾਧਨਾ ਕਰਨ ਵਾਲੇ ਸਾਧੂ ਵੀ ਹਾਂ ਸੰਤ ਸਿਪਾਹੀ ਦੋ ਅੱਖਰ ਆਪਾਂ ਨੂੰ ਬਖਸ਼ੇ ਨੇ ਮਹਾਰਾਜ ਨੇ ਸੰਤ ਵੀ ਹੈ ਖਾਲਸਾ ਸਿਪਾਹੀ ਵੀ ਹੈ ਖਾਲਸਾ ਸਾਧੂ ਵੀ ਹੈ ਖਾਲਸਾ ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਮਨ ਨੂੰ ਜਿਨ੍ਹਾਂ ਨੇ ਸਾਧ ਲਿਆ ਹੈ ਉਹਨਾਂ ਗੁਰਮੁਖਾਂ ਦੀ ਸੰਗਤ ਕਰੋ ਮਾਘ ਦੇ ਮਹੀਨੇ ਵਿਚ ਵੱਡਾ ਪੁੰਨ ਲੱਗੇਗਾ ਬਾਕੀ ਜਿਨ੍ਹਾਂ ਨੇ ਸਾਧ ਸੰਗਤ ਕਰ ਲਈ ਨਾ ਉਹਨਾਂ ਲਈ ਤਾਂ ਇੱਥੇ ਹੀ ਢੁੱਕ ਜਾਂਦਾ ਸਾਰਾ ਕੁਛ ਜਿਹੜੇ ਰੋਜ਼ ਸੰਗਤ ਵਿਚ ਬਹਿੰਦੇ ਨੇ ਬਾਕੀ ਦੇ ਸਾਰੇ ਉਹਨਾਂ ਤੋਂ ਥੱਲੇ ਹੀ ਥੱਲੇ ਹੁੰਦੇ ਨੇ ਰੋਜ਼ ਦੀ ਸੰਗਤ ਕਰਨੀ ਇੱਕ ਬੜੀ ਮਹਾਨ ਪਵਿੱਤਰਤਾ ਵਾਲੀ ਗੱਲ ਹੈ ਮੱਜਣ ਹੁੰਦਾ ਮੌਕੇ ਦਾ ਇਸ਼ਨਾਨ, ਖਾਸ ਪੁਰਬ ਦਾ ਇਸ਼ਨਾਨ। ਸੋ ਮਹਾਰਾਜ ਕਹਿੰਦੇ ਨੇ ਮਾਘ ਮੱਜਣ ਸੰਗ ਸਾਧੂਆਂ, ਰੱਬ ਦੇ ਪਿਆਰਿਆਂ ਦੀ ਸੰਗਤ ਕਰੋ, ਇਹੀ ਸਾਰਿਆਂ ਨਾਲੋਂ ਵੱਡਾ ਮੱਜਣ ਹੈ। ਧੂੜੀ ਕਰ ਇਸ਼ਨਾਨ, ਜਿਹੜੀ ਸਾਧ ਸੰਗਤ ਦੀ ਧੂੜੀ ਪ੍ਰਾਪਤ ਹੋ ਜਾਣੀਆਂ ਨੇ, ਇਹੀ ਸਾਰਿਆਂ ਨਾਲੋਂ ਵੱਡਾ ਇਸ਼ਨਾਨ ਹੈ। ਸਾਧ ਸੰਗਤ ਦੇ ਜੋੜੇ ਝਾੜ ਕੇ, ਦੱਪੜ ਝਾੜ ਕੇ, ਝਾੜੂ ਦੇ ਕੇ, ਇਹੀ ਇਸ਼ਨਾਨ ਹੈ ਵੱਡਾ। ਧੂੜੀ ਵਿੱਚ ਲੜੰਦੜੀ ਸੋਹਾਂ, ਨਾਨਕ ਤੈਸਹਿ ਨਾਲੇ। ਹੋਰ ਕੀ ਕਰਮ ਕਰੀਏ ਮਹਾਰਾਜ, ਸਾਧੂਆਂ ਦੇ ਨਾਲ ਮਿਲ ਕੇ ਹਰ ਕਾ ਨਾਮ ਧਿਆਏ ਸੁਣ। ਕਹਿੰਦੇ ਹਰੀ ਦਾ ਨਾਮ ਜਿਹੜਾ ਹੈ ਨਾ, ਦਿਲ ਦੀ ਭਾਵਨਾ ਨਾਲ ਧਿਆ ਤੇ ਕੰਨਾਂ ਨਾਲ ਸੁਣ, ਮਨੋ ਤਨੋ ਹੋ ਕੇ ਵਾਹਿਗੁਰੂ ਵਾਹਿਗੁਰੂ ਆ ਕੇ ਸੁਣੀ ਵੀ ਜਾ ਤੇ ਜਪੀ ਵੀ ਜਾ। ਇਹ ਦਿਲ ਦੀ ਭਾਵਨਾ ਹੈ, ਧਿਆਉਣ ਦੀ ਸਟੇਜ ਇਸ ਤੋਂ ਅੱਗੇ ਹੈ। ਪਹਿਲਾਂ ਮੂੰਹ ਨਾਲ ਹੁੰਦਾ ਵਾਹਿਗੁਰੂ ਵਾਹਿਗੁਰੂ, ਫਿਰ ਉਹ ਯਾਦ ਵਿੱਚ ਵਸ ਜਾਂਦਾ ਵਾਹਿਗੁਰੂ, ਫਿਰ ਜਦੋਂ ਲਗਾਤਾਰ ਯਾਦ ਬਣ ਜਾਂਦੀ ਇੱਕ ਮਨ ਦੇ ਅੰਦਰ ਲਗਾਤਾਰ ਹੀ ਬਣ ਜਾਂਦੀ ਹੈ, ਉਹ ਫਿਰ ਵਾਹਿਗੁਰੂ ਭੁੱਲਦਾ ਹੀ ਨਹੀਂ, ਉਹਨੂੰ ਕਹਿੰਦੇ ਧਿਆਉਣਾ। ਅੰਦਰ ਲਗਾਤਾਰ ਵਾਹਿਗੁਰੂ ਨੂੰ ਯਾਦ ਰੱਖਣਾ ਹੀ ਧਿਆਉਣਾ ਹੈ। ਹਰ ਕਾ ਨਾਮ ਧਿਆਏ ਸੁਣ, ਇਹੀ ਚੀਜ਼ ਅੱਗੇ ਵੀ ਦਾਨ ਕਰ। ਆਪ ਜਪੈ ਅਵਰ ਹੈ ਨਾਮ ਜਪਾਵੈ ਵੇ ਚੱਲ, ਸਭਨਾ ਨੋ ਕਰ ਦਾਨ। ਸਾਰਿਆਂ ਨੂੰ ਅੱਗੇ ਵੀ ਦਾਨ ਕਰ। ਦਾਨ ਪੁੰਨ ਕਰਨਾ ਤਾਂ ਚੰਗੀ ਗੱਲ ਹੈ, ਕੱਪੜਾ ਲੀੜਾ ਰੋਟੀ ਪਾਣੀ ਪੈਸਾ ਆਦਿ, ਪਰ ਇੱਥੇ ਜਿਹੜਾ ਗੁਰਾਂ ਨੇ ਦਾਨ ਕਿਹਾ ਉਹ ਇਹ ਕਿਹਾ ਕਿ ਆਪ ਤਾਂ ਕਹਿਣਾ ਹੀ ਕਹਿਣਾ, ਇਹ ਤਾਂ ਘਰੇ ਇਕੱਲੇ ਬਹਿ ਕੇ ਵੀ ਆਪਾਂ ਕਹਿ ਸਕਦੇ ਵਾਹਿਗੁਰੂ ਵਾਹਿਗੁਰੂ, ਪਰ ਕਹਿੰਦੇ ਜੇ ਸੰਗਤ ਵਿੱਚ ਬਹਿ ਕੇ ਆਖੋ ਤਾਂ ਇਹ ਕਰੋੜਾਂ ਗੁਣਾ ਹੀ ਫਲ ਜਾਂਦਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ। ਸੋ ਇਸ ਕਰਕੇ ਤੁਸੀਂ ਸਾਰਿਆਂ ਨੇ ਮੈਨੂੰ ਜਪਾਤਾ ਰਲ ਕੇ, ਇਹ ਗੱਲ ਹੋ ਗਈ ਵੀ ਇੱਕ ਜਣੇ ਨੂੰ ਨਾਮ ਜਪਾਤਾ ਸਾਰਿਆਂ ਨੇ, ਇੱਕ ਨੇ ਸਾਰਿਆਂ ਨੂੰ ਜਪਾਤਾ, ਇਉਂ ਰਲ ਖਾਲ ਹੈ, ਖਰਚ ਹੈ, ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਈ। ਆਪਾਂ ਇੱਕ ਦੂਜੇ ਦੀ ਮਦਦ ਕੀਤੀ ਹੈ, ਗੁਰਸਿੱਖਾਂ ਨੇ ਇੱਕ ਦੂਸਰੇ ਨੂੰ ਪ੍ਰੇਰਿਤ ਕੀਤਾ, ਉਤਸ਼ਾਹਿਤ ਕੀਤਾ ਨਾਮ ਜਪਣ ਵਾਸਤੇ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹਦੇ ਨਾਲ ਕੀ ਮਿਲੇਗਾ ਮਹਾਰਾਜ ਜੀ, ਸਾਧੂਆਂ ਦੀ ਧੂੜੀ ਹੈ, ਸਾਧ ਸੰਗਤ ਦੀ ਧੂੜੀ ਹੈ, ਨਾਮ ਧਿਆਏ ਸੁਣ ਦਾਨ ਕਰ। ਮਹਾਰਾਜ ਕਹਿੰਦੇ ਇਹਦੇ ਪਿੱਛੇ ਇੱਕ ਗੋਝ ਭੇਦ ਲੁਕਿਆ ਪਿਆ ਹੈ, ਜਨਮ ਕਰਮ ਮਲ ਉੱਤਰ ਹੈ। ਜਿਹੜੇ ਜਨਮਾਂ ਜਨਮਾਂ ਦੇ ਕੀਤੇ ਹੋਏ ਮਾੜੇ ਕਰਮ ਸੀ, ਉਹਨਾਂ ਦੀ ਮੈਲ ਚੜ ਗਈ ਸੀ ਤੇਰੇ ਤੇ, ਕਿਰਤ ਕਰਮ ਕੇ ਵਿਛੜੇ। ਉਹੀ ਕਰਮ ਜਿਹੜੇ ਸ਼ੁਰੂ ਚ ਕਹੇ ਸੀ, ਮਨ ਤੇ ਜਾਏ ਗੁਮਾਨ, ਮਨ ਦੇ ਅੰਦਰੋਂ ਆਪਣੇ ਆਪ ਹੀ ਗੁਮਾਨ ਹੰਕਾਰ ਸਭ ਦੂਰ ਹੋ ਜਾਂਦਾ ਹੈ। ਜਿਹੜਾ ਗੁਰੂ ਘਰ ਵਿੱਚ ਆਉਣ ਲੱਗ ਪਿਆ ਵਾਹਿਗੁਰੂ ਦੀ ਮਿਹਰ ਦਾ ਸਦਕਾ, ਜੇ ਤੁਸੀਂ ਕਥਾ ਸੁਣ ਕੇ ਬਿਲਕੁਲ ਉਵੇਂ ਉਵੇਂ ਢਲਣ ਲੱਗ ਜਾਓ ਨਾਲ ਨਾਲ ਹੀ, ਆਪਣਾ ਕਿੰਤੂ ਅੱਗਿਓਂ ਬੰਦ ਕਰ ਦਿਓ, ਇਹ ਨਾ ਕਿਹਾ ਕਰੋ ਵੀ ਇਹ ਗੱਲ ਮੈਨੂੰ ਚੰਗੀ ਨਹੀਂ ਲੱਗੀ, ਜਾਂ ਇਹ ਮੈਨੂੰ ਗੱਲ ਗਲਤ ਲੱਗੀ ਹੈ, ਜਾਂ ਆਹ ਗੱਲ ਮੈਨੂੰ ਭਾਈ ਨਹੀਂ ਹੈ, ਫੇਰ ਨਹੀਂ ਕਾਮਯਾਬ ਹੋਣਾ। ਕਿਉਂਕਿ ਮੈਂ ਕੋਈ ਗਲਤ ਗੱਲ ਕਰਨ ਵਾਸਤੇ ਨਹੀਂ ਇੱਥੇ ਬੈਠਾ, ਜੋ ਮੈਂ ਆਪਣੀ ਜ਼ਿੰਦਗੀ ਚ ਕੀਤਾ ਹੈ, ਜਿੰਨਾ ਕਿ ਵੀ ਮਹਾਰਾਜ ਨੇ ਮੈਨੂੰ ਬਖਸ਼ਿਆ ਹੈ, ਆਪਣੇ ਵੱਲੋਂ ਮੈਂ ਤੁਹਾਨੂੰ ਸਾਰਿਆਂ ਨੂੰ ਖਾਲਸਾ ਪੰਥ ਜਾਣ ਕੇ, ਗੁਰੂ ਰੂਪ ਜਾਣ ਕੇ, ਆਪਣੇ ਜਾਣ ਕੇ ਹੀ ਸਾਰੀ ਵਧੀਆ ਤੋਂ ਵਧੀਆ ਕੋਈ ਵੀ ਚੀਜ਼ ਦੱਸਦਾ ਵੀ ਆਹ ਤੁਸੀਂ ਕਰ ਲਓ, ਇਹ ਤੁਹਾਡਾ ਇਹਦੇ ਵਿੱਚ ਫਾਇਦਾ ਹੈ, ਇਹਦੇ ਵਿੱਚ ਤੁਹਾਡਾ ਭਲਾ ਹੈ। ਜਾਂ ਮੈਂ ਕਰਕੇ ਦੇਖਿਆ, ਜਾਂ ਮੈਂ ਕਰਦਿਆਂ ਨੂੰ ਦੇਖਿਆ, ਜਾਂ ਉਹਨਾਂ ਤੋਂ ਦੇਖਿਆ ਵੀ ਕਿਹੜੀ ਕਿਹੜੀ ਚੀਜ਼ ਨਾਲ ਪ੍ਰਾਪਤੀ ਕਰਦੇ ਨੇ, ਕਿਵੇਂ ਕਿਵੇਂ ਕਰਦੇ ਨੇ। ਕੋਸ਼ਿਸ਼ ਹੁੰਦੀ ਕਿ ਸੰਗਤ ਇਹ ਉਹ ਸੰਗਤ ਨਾ ਰਹੇ, ਇਹ ਸੰਗਤ ਸਾਰੀ ਸੰਗਤ ਬ੍ਰਹਮ ਗਿਆਨੀਆਂ ਦੀ ਸੰਗਤ ਬਣ ਜਾਵੇ। ਕੋਈ ਔਖਾ ਕੰਮ ਨਹੀਂ ਆ ਗੁਰੂ ਨਾਨਕ ਦੇਵ ਜੀ ਲਈ ਆਪਾਂ ਨੂੰ ਬ੍ਰਹਮ ਗਿਆਨ ਦੇਣਾ ਔਖਾ ਨਹੀਂ, ਪਰ ਆਪਾਂ ਥੋੜਾ ਜਿਹਾ ਧਿਆਨ ਦੇ ਕੇ ਬਾਅਦ ਚੱਲ ਪਈਏ ਜੀ। ਔਰ ਮਹਾਰਾਜ ਨੇ ਆਪਾਂ ਨੂੰ ਕਿੰਨਾ ਸੋਹਣਾ ਬਚਨ ਕੀਤਾ, ਕਹਿੰਦੇ ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ, ਕਾਮ ਕ੍ਰੋਧ ਨਾ ਮੋਹੀ ਹੈ, ਕਾਮ ਕਰੋ ਲੋਭ ਮੋਹ ਹੰਕਾਰ ਸਾਰੇ ਮੋਹੀ ਹੈ, ਮੋਹਦੇ ਨੀ, ਖਿੱਚਦੇ ਤੇ ਥੱਕਦੇ ਵੀ ਨੀ। ਫਿਰ ਹਾਲੇ ਚੌਥੀ ਪੰਕਤੀ ਤੇ ਆਏ ਆਪਾਂ, ਪਰ ਇੰਨੇ ਵਿੱਚ ਹੀ ਬਹੁਤ ਕੁਝ ਦੱਸ